On a Sunday morning, we've been preaching through the book of Nehemiah in the Old Testament.
Sunday ਸਵੇਰ ਨੂੰ ਅਸੀਂ ਪੁਰਾਣੇ ਨੇਮ ਵਿੱਚ ਨਹਿਮਾਇਆ ਦੀ ਕਿਤਾਬ ਦੇ ਉੱਤੇ ਅਸੀਂ ਗੌਰ ਕਰਦੇ ਆਏ ਹਾਂ.
And what we said is that Israel as a nation sinned in the Old Testament, the people of God, and they were sent into exile.
ਅਸੀਂ ਕਿਹਾ ਸੀਗਾ ਕਿ ਪੁਰਾਣੇ ਨੇਮ ਵਿੱਚ ਇਸਰਾਇਲ ਪਰਮੇਸ਼ਰ ਦੇ ਲੋਕਾਂ ਨੇ ਪਾਪ ਕੀਤਾ, ਇਸ ਕਰਕੇ ਉਹ ਅਸੀਰੀ ਵਿੱਚ ਚਲੇ ਗਏ.
So we've seen in the books of Ezra, Haggai, Zechariah, Esther.
Ezra, Haggai, Zechariah, Esther ਦੀ ਕਿਤਾਬ ਵਿੱਚ ਅਸੀਂ ਦੇਖ ਚੁੱਕੇ ਹਾਂ.
What happened after the exile?
ਕੂਚ ਦੇ ਸਮੇਂ ਤੋਂ ਬਾਅਦ ਕੀ ਹੋਇਆ ਉਹਨਾਂ ਦੇ ਨਾਲ?
And how God preserved the nation of Israel?
ਕਿਸ ਤਰ੍ਹਾਂ ਪਰਮੇਸ਼ਰ ਨੇ ਇਸਰਾਇਲ ਕੌਮ ਨੂੰ ਸੰਭਾਲ ਕੇ ਰੱਖਿਆ?
And how the Israelites started coming back to the land of Israel?
ਔਰ ਇਸਰਾਇਲੀ ਕਿਸ ਤਰ੍ਹਾਂ ਵਾਪਸ ਆਪਣੇ ਮੁਲਕ ਚ ਆਉਣਾ ਸ਼ੁਰੂ ਹੋਏ?
And they came to Jerusalem and they started to build the temple.
Jerusalem ਆਏ, ਉਹਨਾਂ ਨੇ ਆ ਕੇ ਹੇਕਲ ਬਣਾਉਣੀ ਸ਼ੁਰੂ ਕੀਤੀ.
And in the book of Nehemiah we saw how Nehemiah organizes the building of the city walls.
ਅਸੀਂ ਪੜਿਆ ਨਹਿਮਾਇਆ ਦੀ ਕਿਤਾਬ ਵਿੱਚ ਕਿਸ ਤਰ੍ਹਾਂ ਨਹਿਮਾਇਆ ਨੇ ਸ਼ਹਿਰ ਨੂੰ ਮੁੜ ਕੇ ਦੁਬਾਰਾ ਬਣਾਉਣ ਦੀ ਕੰਮ ਸ਼ੁਰੂ ਕੀਤਾ.
And we saw how Nehemiah allotted different parts of the wall to different people.
ਨਹਿਮਾਇਆ ਨੇ ਦੀਵਾਰ ਦੇ ਫਰਕ ਫਰਕ ਹਿੱਸਿਆਂ ਨੂੰ ਫਰਕ ਫਰਕ ਲੋਕਾਂ ਦੇ ਹਵਾਲੇ ਕੀਤਾ.
And we saw how opposition came.
ਅਸੀਂ ਵੀ ਦੇਖਿਆ ਕਿ ਵਿਰੋਧ ਕਿਸ ਤਰ੍ਹਾਂ ਆਇਆ ਉਹਨਾਂ ਉੱਤੇ.
Firstly, externally from their enemies.
ਪਹਿਲਾਂ ਬਾਹਰੋਂ ਵਿਰੋਧ ਹੋਇਆ ਉਹਨਾਂ ਦੇ ਦੁਸ਼ਮਣਾਂ ਨੇ ਕੀਤਾ.
And last week we saw how opposition was internal.
ਪਿਛਲੇ ਹਫ਼ਤੇ ਅਸੀਂ ਦੇਖਿਆ ਕਿਸ ਤਰ੍ਹਾਂ ਅੰਦਰੋਂ ਵਿਰੋਧ ਹੋਇਆ.
The rich Jews exploited the poor Jews.
ਅਮੀਰ ਯਹੂਦੀਆਂ ਨੇ ਗਰੀਬ ਯਹੂਦੀਆਂ ਨੂੰ ਦਬਾਇਆ.
But I don't want this study of these books in the Old Testament to be abstract or detached from us today.
ਅਸੀਂ ਇਹ ਨਹੀਂ ਚਾਹੁੰਦੇ ਕਿ ਜਿਹੜੀ ਪੁਰਾਣੇ ਨੇਮ ਦੀ ਕਿਤਾਬਾਂ ਲਿਖਤਾਂ ਜਿਹੜੀਆਂ ਹੈਗੀਆਂ ਇਹ ਸਾਤੋਂ ਅੱਜ ਅਲੱਗ ਕੀਤੀਆਂ ਜਾਣ.
Because the Bible is relevant for us today, even though these books may be thousands of years old.
ਬੇਸ਼ੱਕ ਇਹ ਕਿਤਾਬਾਂ ਹਜ਼ਾਰਾਂ ਸਾਲ ਪੁਰਾਣੀਆਂ ਹੈਗੀਆਂ, ਪਰ ਪਰਮੇਸ਼ਰ ਦਾ ਵਚਨ ਅੱਜ ਵੀ ਸਾਡੇ ਲਈ ਉਨਾ ਜ਼ਰੂਰੀ ਆ ਜਿੰਨਾ ਉਸ ਵੇਲੇ ਸੀਗਾ.
And I hope you've been understanding this.
ਸਾਰੀ ਆਸ ਹੈਗੀ ਕਿ ਤੁਸੀਂ ਇਸ ਗੱਲ ਨੂੰ ਸਮਝਦੇ ਆਏ ਆ.
Just as the Israelites were building the walls of Jerusalem,
ਜਿਸ ਤਰ੍ਹਾਂ ਇਸرائیਲੀ ਯਰੂਸ਼ਲਮ ਦੀ ਦੀਵਾਰਾਂ ਨੂੰ ਬਣਾ ਰਹੇ ਸੀਗੇ,
likewise we are called by Christ to build his kingdom, to build the church of Jesus Christ.
ਸਾਨੂੰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਉਹਦੇ ਰਾਜ ਨੂੰ ਬਣਾਈਏ, ਉਸ ਮੰਡਲੀ ਨੂੰ ਬਣਾਈਏ.
Every Christian who is a born again believer has a role to play.
ਹਰ ਵਿਸ਼ਵਾਸੀ ਜਿਹੜਾ ਨਵਾਂ ਜਨਮ ਪਾਇਆ ਵਿਸ਼ਵਾਸੀ ਹੈਗਾ, ਉਹਦੀ ਕੋਈ ਨਾ ਕੋਈ ਜ਼ਿੰਮੇਵਾਰੀ ਹੈਗੀ ਆ.
You have a section of the wall that you need to build. You have gifts, you have certain abilities that you can use to build the church of Jesus Christ.
ਤੁਹਾਨੂੰ ਵੀ ਹਿੱਸਾ ਦਿੱਤਾ ਗਿਆ ਦੀਵਾਰ ਦਾ ਬਣਾਉਣ ਦੇ ਲਈ. ਤੁਹਾਨੂੰ ਵੀ ਪ੍ਰਭੂ ਨੇ ਕਾਬਲੀਅਤ ਬਖਸ਼ੀ ਹੈਗੀ ਆ, ਹੁਨਰ ਬਖਸ਼ਿਆ ਕਿ ਤੁਸੀਂ ਕੋਈ ਨਾ ਕੋਈ ਕੰਮ ਕਰੋ ਪ੍ਰਭੂ ਦੀ ਸੇਵਾ ਦੇ ਵਿੱਚ, ਉਸ ਦੀਵਾਰ ਨੂੰ ਬਣਾਓ.
Opposition may come externally from outsiders who may persecute us.
ਬਾਹਰੋਂ ਵਿਰੋਧ ਆਊਗਾ ਉਹਨਾਂ ਲੋਕਾਂ ਤੋਂ ਜਿਹੜੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰੂਗੇ.
Who may mock us and threaten us as in the days of Nehemiah.
ਲੋਕੀ ਸਾਰਾ ਮਜ਼ਾਕ ਕਰੂਗੇ, ਸਾਨੂੰ ਧਮਕੀ ਦੇਵੋਗੇ ਜਿੱਦਾਂ ਨਹਿਮਾਇਆ ਦੇ ਦਿਨਾਂ 'ਚ ਹੁੰਦਾ ਸੀਗਾ.
COVID has destroyed many families.
COVID ਨੇ ਬਹੁਤ ਸਾਰੇ ਪਰਿਵਾਰਾਂ ਦਾ ਨਾਸ਼ ਕੀਤਾ.
And for us we've suffered the loss of our brother Mahinder.
ਸਾਡੇ ਲਈ ਵੀ ਭਾਈ ਮਹਿੰਦਰ ਜਿਹੜਾ ਹੈਗਾ, ਉਹਦੇ ਪ੍ਰਭੂ ਕੋ ਜਾਣ ਦੇ ਲਈ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ.
One of the early victims of the coronavirus.
ਪਹਿਲੋ ਪਹਿਲ ਸ਼ਿਕਾਰ ਸੀਗਾ ਸਾਡਾ ਭਾਈ ਕੋਰੋਨਾ ਵਾਇਰਸ ਦੀ ਬਿਮਾਰੀ ਦਾ.
He is missed by his family and he's also missed by the family of the church.
ਉਹਦਾ ਪਰਿਵਾਰ ਔਰ ਮੰਡਲੀ ਦਾ ਪਰਿਵਾਰ ਉਹਨੂੰ ਬਹੁਤ ਯਾਦ ਕਰਦੇ ਆ.
Now do you know that our sister Narinder, when she came to the Lord, that's Mahinder's wife.
ਤੁਹਾਡੀ ਸਾਰੀ ਭੈਣ ਨਰਿੰਦਰ, ਮਹਿੰਦਰ ਦੀ ਵਾਈਫ, ਜਦੋਂ ਪ੍ਰਭੂ ਕੋ ਆਈ ਸੀਗੀ.
Mahinder was a non-believer.
ਮਹਿੰਦਰ ਅਨਵਿਸ਼ਵਾਸੀ ਸੀਗਾ.
He was a heavy drinker.
ਬਹੁਤ ਸ਼ਰਾਬ ਪੀਂਦਾ ਸੀਗਾ.
And a very strict man.
ਉਹ ਬਹੁਤ ਕੱਟੜ ਇਨਸਾਨ ਸੀਗਾ.
And he would mock our sister Narinder.
ਉਹਨੇ ਨਰਿੰਦਰ ਦਾ ਮਜ਼ਾਕ ਉਡਾਉਣਾ.
He would persecute her.
ਉਹਨੂੰ ਸਤਾਉਣਾ.
He would tell her that she has embraced a white man's god.
ਉਹਨੂੰ ਕਹਿਣਾ ਕਿ ਤੂੰ ਗੋਰਿਆਂ ਦੇ ਰੱਬ ਨੂੰ ਅਪਣਾਇਆ ਹੈਗਾ.
He would threaten her, hit her.
ਉਹਨੂੰ ਧਮਕੀ ਦੇਣੀ, ਉਹਨੂੰ ਮਾਰਨਾ ਵੀ.
And she would secretly come to church with the kids.
ਸਾਡੀ ਭੈਣ ਨੇ ਫਿਰ ਵੀ ਗੁਪਤ ਤਰੀਕੇ ਦੇ ਨਾਲ ਆਉਣਾ ਮੰਡਲੀ ਵਿੱਚ ਬੱਚਿਆਂ ਨੂੰ ਲੈ ਕੇ.
Whilst Mahinder used to be out at the pub and he was a heavy drinker.
ਮਹਿੰਦਰ ਜਦੋਂ ਪੱਬ 'ਚ ਹੁੰਦਾ ਸੀਗਾ ਔਰ ਕਾਫੀ ਪੀਂਦਾ ਹੁੰਦਾ ਸੀਗਾ.
Praise God that the Lord saved him.
ਪ੍ਰਭੂ ਦਾ ਧੰਨਵਾਦ ਹੋਵੇ ਕਿ ਭਾਈ ਨੂੰ ਪ੍ਰਭੂ ਨੇ ਬਚਾਇਆ.
14 years after he saved our sister Narinder.
ਨਰਿੰਦਰ ਦੇ 14 ਸਾਲ ਬਚਾਏ ਜਾਣ ਤੋਂ ਬਾਅਦ ਮਹਿੰਦਰ ਪ੍ਰਭੂ ਕੋ ਆਇਆ
ਐਂਡ ਹੀ ਗਰੂ ਡਿਵੈਲਪਡ ਇਨ ਹਿਸ ਫੇਥ ਐਂਡ ਬੀਕੇਮ ਅ ਡੀਕਨ ਹੇਅਰ
ਵਿਸ਼ਵਾਸ ਵਿੱਚ ਵਧਿਆ ਅੱਗੇ ਵਧਿਆ ਔਰ ਇਸ ਮੰਡਲੀ ਦਾ ਡੀਕਨ ਬਣਿਆ
ਬਟ ਨਾਓ ਹੀ ਇਜ਼ ਪ੍ਰੋਮੋਟਿਡ ਟੂ ਗਲੋਰੀ
ਪਰ ਹੁਣ ਉਹਦੀ ਹੋਰ ਤਰੱਕੀ ਹੋ ਗਈ ਆ ਸਵਰਗ ਵਿੱਚ ਚਲੇ ਗਿਆ
ਬਟ ਇਨੀਸ਼ੀਅਲੀ ਹੀ ਮੌਕਡ ਐਂਡ ਅਪੋਜ਼ਡ ਆਰ ਸਿਸਟਰ
ਬਾ ਪਹਿਲਾਂ ਉਹ ਨਰਿੰਦਰ ਦਾ ਮਜ਼ਾਕ ਉਡਾਉਂਦਾ ਸੀਗਾ ਉਹਦਾ ਵਿਰੋਧ ਕਰਦਾ ਸੀਗਾ
ਐਂਡ ਦੇਰ ਮੇ ਬੀ ਅ ਸਿਮਿਲਰ ਆਪੋਜੀਸ਼ਨ ਦੈਟ ਕਮਸ ਟੂ ਅਸ ਐਜ਼ ਵੀ build God's kingdom
ਉਸ ਦਾ ਸਾਡੇ ਤੇ ਵੀ ਇਦਾਂ ਦੇ ਮੌਕੇ ਆਉਣ ਅਸੀਂ ਜਦੋਂ ਪ੍ਰਭੂ ਦੇ ਰਾਜ ਨੂੰ ਬਣਾਉਂਦੇ ਆ
and there may even be internal opposition from within the church
ਮੰਡਲੀ ਵੱਲੋਂ ਅੰਦਰੂਨੀ ਮੁਸ਼ਕਲਾਂ ਵੀ ਆਉਣ ਸਾਨੂੰ
but this morning
ਪਰ ਅੱਜ ਸਵੇਰੇ
we'll consider that there's another form of opposition
ਇੱਕ ਹੋਰ ਵਿਰੋਧ ਦਾ ਤਰੀਕਾ ਹੈਗਾ
in the building of the walls of Jerusalem or for us today as we build the church of Jesus
ਯਰੂਸ਼ਲਮ ਦੀ ਦੀਵਾਰਾਂ ਬਣਾਉਣ ਦੇ ਵਿੱਚ ਰੁਕਾਵਟ ਅੱਜ ਦੇ ਜ਼ਮਾਨੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਮੰਡਲੀ ਦੀ ਸੇਵਾ ਦੇ ਵਿੱਚ ਰੁਕਾਵਟ
ਐਂਡ ਦੈਟ ਇਜ਼ ਦੈਟ ਦੇਅਰ ਆਰ ਪਰਸਨਲ ਅਟੈਕਸ ਔਨ ਨਹਿਮਾਇਆ ਹਿਮਸੈਲਫ
ਨਹਿਮਾਇਆ ਉੱਤੇ ਸ਼ਖਸੀ ਤੌਰ ਤੇ ਵੀ ਹਮਲਾ ਹੋਇਆ
ਸੋ ਲੈਟਸ ਹੈਵ ਅ ਲੁੱਕ ਐਟ ਦਿਸ
ਦੇਖੀਏ ਇਸ ਗੱਲ ਨੂੰ
ਫਰਸਟਲੀ
ਪਹਿਲੀ ਗੱਲ
ਵਿਲ ਕੰਸੀਡਰ ਪਰਸਨਲ ਅਟੈਕਸ ਦੈਟ ਕੇਮ ਵਿਲ ਸੀ ਦੈਟ ਪਰਸਨਲ ਅਟੈਕਸ ਕੇਮ ਐਟ ਦ ਵਰਜ ਆਫ ਸਕਸੈਸ
ਜਦੋਂ ਕਾਮਯਾਬੀ ਹਾਸਲ ਹੋਣ ਲੱਗੀ ਸੀਗੀ ਉਸ ਵੇਲੇ ਸ਼ਖਸੀ ਹਮਲੇ ਹੋਏ ਨਹਿਮਾਇਆ ਉੱਤੇ
ਨਾਓ ਦਿਸ ਇਜ਼ ਰੀਲੀ ਇੰਪੋਰਟੈਂਟ
ਇਹ ਬੜੀ ਜ਼ਰੂਰੀ ਗੱਲ ਆ
ਪਲੀਜ਼ ਹੈਵ ਯੋਰ ਬਾਈਬਲਸ ਓਪਨ ਐਂਡ ਫਾਲੋ ਵਿਦ ਅਸ
ਆਪਣੀ ਬਾਈਬਲਾਂ ਖੋਲੋ ਔਰ ਗੌਰ ਨਾਲ ਦੇਖੋ ਇਸ ਗੱਲ ਨੂੰ
ਇਨ ਚੈਪਟਰ 6 ਐਂਡ ਵਰਸ 1
ਸ਼ੇਮਾ ਚੈਪਟਰ ਪਹਿਲੀ ਆਇਤ
ਇਟ ਟੈਲਸ ਅਸ ਦੈਟ ਨਹਿਮਾਇਆਸ ਐਨੀਮੀਜ਼ ਹਰਡ ਦੈਟ ਹੀ ਹੈਡ ਰੀਬਿਲਟ ਦ ਵਾਲ
ਨਹਿਮਾਇਆ ਦੇ ਦੁਸ਼ਮਣਾਂ ਨੇ ਸੁਣਿਆ ਕਿ ਉਹਨੇ ਸ਼ਹਿਰ ਪੁਨਾ ਦੀਆਂ ਦੀਵਾਰਾਂ ਨੂੰ ਬਣਾਤਾ
that there was no breaks left in the building of the walls only the doors needed to be hung
ਦੀਵਾਰਾਂ ਬਣ ਚੁੱਕੀਆਂ ਸੀਗੀਆਂ ਸਿਰਫ ਦਰਵਾਜੇ ਲਟਕਾਉਣੇ ਬਾਕੀ ਸੀਗੇ
ਇਟਸ ਐਟ ਦਿਸ ਪੁਆਇੰਟ
ਐਸ ਵੇਲੇ
ਹਿਸ ਐਨੀਮੀਜ਼ ਕਮ ਟੂ ਹਿਮ ਐਂਡ ਟ੍ਰਾਈ ਟੂ ਸਟਾਪ ਹਿਮ ਫਰਮ ਕੰਪਲੀਟਿੰਗ ਦ ਵਾਲਸ ਐਂਡ ਦੇ ਅਟੈਕ ਹਿਮ
ਦੁਸ਼ਮਣ ਆ ਕੇ ਉਹਤੇ ਹਮਲਾ ਕੀਤਾ ਔਰ ਉਹਨੂੰ ਕੋਸ਼ਿਸ਼ ਕੀਤੀ ਰੋਕਣ ਦੀ ਕਿ ਪੂਰੀ ਦੀਵਾਰ ਨਾ ਬਣੇ
ਵਾਈ ਇਜ਼ ਦਿਸ
ਕਿਉਂ
ਇਟਸ ਬਿਕਾਜ਼ ਨਹਿਮਾਇਆ ਇਜ਼ ਔਨ ਦ ਵਰਜ ਆਫ ਸਕਸੈਸ
ਕਿਉਂਕਿ ਨਹਿਮਾਇਆ ਕਾਮਯਾਬੀ ਦੇ ਤੌਰ ਤੇ ਪਹੁੰਚ ਚੁੱਕਿਆ ਹੈਗਾ
ਹਿਸ ਆਲਮੋਸਟ ਕੰਪਲੀਟਿਡ ਦ ਜੌਬ
ਕੰਮ ਤਮਾਮ ਸੰਪੂਰਨ ਹੋ ਚੁੱਕਿਆ ਹੈਗਾ
ਸੋ ਦੇ ਆਰ ਡੈਸਪਰੇਟ ਟੂ ਸਟਾਪ ਹਿਮ
ਸੋ ਹੁਣ ਉਹਨਾਂ ਦਾ ਜ਼ੋਰ ਲੱਗਿਆ ਪਿਆ ਕਿ ਅਸੀਂ ਇਹਨੂੰ ਰੋਕੀਏ ਕਿਸ ਨਾ ਕਿਸ ਤਰ੍ਹਾਂ
ਐਂਡ ਆਲਸੋ ਨਹਿਮਾਇਆ ਪ੍ਰੋਬਬਲੀ ਵਾਸਨਟ ਐਕਸਪੈਕਟਿੰਗ ਐਨ ਅਟੈਕ ਐਟ ਦਿਸ ਪੁਆਇੰਟ
ਨਹਿਮਾਇਆ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਇਸ ਵੇਲੇ ਹੁਣ ਮੇਰੇ ਤੇ ਹਮਲਾ ਹੋਊਗਾ
ਐਂਡ ਹੀ ਮੇ ਹੈਵ ਥੌਟ ਵਿਕਟਰੀ ਇਜ਼ ਇਨ ਦ ਬੈਗ
ਉਹਨੇ ਸੋਚਿਆ ਹੋਣਾ ਕਿ ਜਿੱਤ ਤੇ ਹਾਸਲ ਹੈਗੀ ਹੈ ਪੱਕੀ
ਵੀ ਕੈਨ ਬੀ ਲਾਈਕ ਦਿਸ
ਅਸੀਂ ਵੀ ਇੱਦਾਂ ਹੋ ਸਕਦੇ ਹੈਗੇ ਆ
ਵੀ ਫੀਲ ਵੀਵ ਡਨ ਦ ਹਾਰਡ ਵਰਕ
ਅਸੀਂ ਸੋਚਦੇ ਕਿ ਅਸੀਂ ਮਿਹਨਤ ਕਰ ਚੁੱਕੇ ਆ
ਵੀ ਹੈਵ ਫੋਟ ਦ ਗੁੱਡ ਫਾਈਟ
ਕੁਸ਼ਤੀ ਲੜ ਚੁੱਕੇ ਆ
ਇਟਸ ਜਸਟ ਦ ਫਾਈਨਲ ਟੱਚਸ ਨਾਓ
ਹੁਣ ਤੇ ਖੀਲੀ ਥੋੜੀ ਜਿਹੀ ਗੱਲ ਰਹਿੰਦੀ ਹੈਗੀ ਆ
ਐਂਡ ਵੀ ਰਿਲੈਕਸਡ
ਅਸੀਂ ਆਰਾਮ ਕਰਦੇ ਆ
ਐਂਡ ਬੈਂਗ
ਉਸ ਵੇਲੇ ਇੱਕਦਮ
ਸੈਟਨ ਅਟੈਕਸ
ਸ਼ੈਤਾਨ ਨੇ ਹਮਲਾ ਕਰਤਾ ਸਾਡੇ ਤੇ
ਵਾਈ
ਕਿਉਂ
Because we are most vulnerable to attack when we are intoxicated with success.
ਜਦੋਂ ਅਸੀਂ ਕਾਮਯਾਬੀ ਦੇ ਨਸ਼ੇ ਵਿੱਚ ਦੁੱਧ ਹੁੰਦੇ ਹਾਂ ਉਸ ਵੇਲੇ ਅਸੀਂ ਜ਼ਿਆਦਾ ਹੁੰਦੇ ਹਾਂ ਕਿ ਹਮਲਾ ਸਾਡੇ ਤੇ ਹੋਵੇ ਔਰ ਅਸੀਂ ਡਿੱਗ ਜਾਈਏ
ਐਂਡ ਵੀ ਫੀਲ ਦ ਬੈਟਲ ਇਜ਼ ਓਵਰ
ਅਸੀਂ ਸੋਚਦੇ ਹਾਂ ਕਿ ਲੜਾਈ ਤਾਂ ਖਤਮ ਹੋ ਚੁੱਕੀ ਹੈ
ਐਂਡ ਵੀ ਸੀ ਦਿਸ ਅਗੇਨ ਐਂਡ ਅਗੇਨ ਇਨ ਦ ਬਾਈਬਲ
ਬਾਰ ਬਾਰ ਦੇਖਦੇ ਹਾਂ ਪ੍ਰਭੂ ਦੇ ਵਚਨ ਦੀ ਜਗ੍ਹਾ
ਵੀ ਬੀਨ ਕਮਿੰਗ ਹੇਅਰ ਫॉर ਨੰਬਰ ਆਫ ਇਅਰਸ ਆਈਵ ਮੈਂਸ਼ਨਡ ਦਿਸ ਮੈਨੀ ਟਾਈਮ
ਜਿਨਨ ਹੋ ਗਏ ਤੇ ਕਈ ਸਾਲ ਆਉਂਦੇ ਹਨ ਅਸੀਂ ਕਈ ਦਫਾ ਕਹਿ ਚੁੱਕੇ ਹਾਂ
ਇਲਾਈਜਾ ਵਾਸ ਔਨ ਹੀ ਡਿਫੀਟਡ ਦ ਪ੍ਰੋਫਿਟਸ ਆਫ ਬੈਲ ਔਨ ਮਾਉਂਟ ਕਾਰਮੈਲ
ਏਲੀਆ ਕਰਮੈਲ ਦੀ ਪਹਾੜੀ ਉੱਤੇ ਸੀਗਾ ਉਹਨੇ ਬਾਲ ਦੇ ਨਬੀਆਂ ਨੂੰ ਹਰਾਇਆ
ਹੀ ਵਾਸ ਇੰਟੋਕਸੀਕੇਟਡ ਬਾਈ ਸਕਸੈਸ
ਕਾਮਯਾਬੀ ਦੇ ਨਸ਼ੇ ਵਿੱਚ ਸੀਗਾ ਉਹ
ਐਂਡ ਦੈਨ ਬੈਂਗ
ਇੱਕਦਮ ਕੀ ਹੋਇਆ
ਸੈਟਨ ਸਟ੍ਰਾਈਕਸ
ਸ਼ੈਤਾਨ ਨੇ ਹਮਲਾ ਕੀਤਾ
ਐਂਡ ਹੀ ਗੋਜ਼ ਇਨਟੂ ਅ ਡਿਪਰੈਸ਼ਨ ਹੀ ਕਾਨਟ ਇਵਨ ਸਟੈਂਡ ਅਪ ਟੂ ਵਨ ਊਮਨ ਜੇਜ਼ਬੈਲ
ਦੁਖੀ ਹੋ ਗਿਆ ਇੱਕ ਤੀਵੀਂ ਜੇਜ਼ਬੈਲ ਦੇ ਮੋਰੇ ਨਹੀਂ ਖੜਾ ਹੋ ਸਕਿਆ ਉਹ
ਰਿਮੈਂਬਰ ਡੇਵਿਡ
ਦਾਊਦ ਬਾਦਸ਼ਾਹ
ਹੀ ਇਸ ਇੰਟੋਕਸੀਕੇਟਡ ਬਾਈ ਸਕਸੈਸ
ਉਹ ਵੀ ਕਾਮਯਾਬੀ ਦੇ ਨਸ਼ੇ ਵਿੱਚ ਸੀਗਾ
He thinks God has blessed me.
ਉਹ ਸੋਚਿਆ ਰੱਬ ਨੇ ਮੈਨੂੰ ਬੜੀ ਬਰਕਤ ਦਿੱਤੀ
ਹੈ. Stands on his palace.
ਆਪਣੇ ਮਹਿਲ ਦੇ ਦੀਵਾਰ ਤੇ ਖੜਾ ਹੈ.
Goes to the roof.
ਛੱਤ ਤੇ ਖੜਾ ਹੈ, ਛੱਤ ਤੇ ਜਾਂਦਾ.
He's glorying in his success.
ਦੇਖ ਕੇ ਦੇਖਦਾ ਕਿ ਮੈਂ ਕਿੰਨੀ ਕਾਮਯਾਬੀ, ਕਿੰਨੀ ਸ਼ੋਹਰਤ ਹਾਸਲ ਕੀਤੀ
ਹੈ. When he should have been at war.
ਉਹਨੂੰ ਚਾਹੀਦਾ ਸੀ ਕਿ ਜੰਗ ਵਿੱਚ ਜਾਣਾ.
And then bang.
ਇੱਕਦਮ.
He sees a naked woman.
ਨੰਗੀ ਤੀਵੀ ਦੇਖਦਾ.
Satan strikes and he falls.
ਸ਼ੈਤਾਨ ਨੇ ਹਮਲਾ ਕੀਤਾ ਔਰ ਡਿੱਗ ਗਿਆ
ਜੀਸਸ ਆਫਟਰ ਹਿਸ ਬਪਟਿਸਮ
ਪ੍ਰਭੂ ਯਿਸੂ ਮਸੀਹ ਆਪਣੇ ਬਪਤਿਸਮੇ ਤੋਂ ਬਾਅਦ
ਗਲੋਰੀਅਸ ਕਨਫਰਮੇਸ਼ਨ ਕੇਮ ਟੂ ਹਿਮ
ਕਿੰਨੀ ਸੋਹਣੀ ਇਲਾਹੀ ਬਾਣੀ ਆਈ
ਗੋਡ ਸੇਡ ਦਿਸ ਇਜ਼ ਮਾਈ ਬਿਲਵਡ ਸਨ
ਪ੍ਰਭੂ ਨੇ ਕਿਹਾ ਇਹ ਮੇਰਾ ਪਿਆਰਾ ਪੁੱਤਰ ਆ
ਵਾਟ ਹੈਪਨਸ ਆਫਟਰ ਦੈਟ
ਕੀ ਹੋਇਆ ਬਾਅਦ
ਹਿਸ ਟੇਕਨ ਇਨਟੂ ਦ ਵਿਲਡਨੈਸ ਟੂ ਬੀ ਟੈਂਪਟਿਡ
ਬੀਅਵਾਂ ਚ ਲਿਆਇਆ ਗਿਆ ਅਜ਼ਮਾਏ ਜਾਣ ਦੇ ਲਈ
I knew a young lady.
She
was from a Hindu background.
Hindu karane to sigi.
She suffered persecution from her parents. They pulled her hair, they dragged her all over the place.
ਉਹਦੇ ਮਾਪੇ ਬਹੁਤ ਸਤਾਉਂਦੇ ਸੀ ਉਹਨੂੰ ਬਾਲਾਂ ਤੋਂ ਪੜ ਕੇ ਫੜ ਕੇ ਕਰੀਸ ਕੇ ਲਿਆਂਦੇ ਸੀ ਕੁੱਟਦੇ ਸੀ.
She endured a lot of persecution and suffering and pain.
ਉਹਨੇ ਬਹੁਤ ਦੁੱਖ ਦਰਦ ਸਹੇ.
Then she went to Bible college.
ਫਿਰ ਉਹ ਬਾਈਬਲ ਕਾਲਜ ਗਈ.
She started serving Christ.
ਪ੍ਰਭੂ ਦੀ ਸੇਵਾ ਕਰਨ ਲੱਗ ਪਈ.
She got married.
ਵਿਆਹ ਹੋ ਗਿਆ.
To a believer.
ਵਿਸ਼ਵਾਸੀ ਦੇ ਨਾਲ.
Now everything is calm.
ਹੁਣ ਸਾਰਾ ਕੁਝ ਠੀਕ ਹੋ ਗਿਆ.
No problem.
ਕੋਈ ਮੁਸ਼ਕਿਲ ਨਹੀਂ ਜ਼ਿੰਦਗੀ ਵਿੱਚ.
And then bang.
ਇੱਕਦਮ.
Satan strikes.
ਸ਼ੈਤਾਨ ਨੇ ਹਮਲਾ ਕੀਤਾ.
And spiritually now as far as I know she is nowhere.
ਕਿਤੇ ਪਤਾ ਰੋਹਾਨੀ ਤੌਰ ਤੇ ਇਸ ਵੇਲੇ ਕਿਤੇ ਵੀ ਨਹੀਂ ਹੈਗੀ.
We need to be careful.
ਖਬਰਦਾਰ ਹੋਈ ਅਸੀਂ.
Some of you older ones are entering into your 60s.
ਸਿਆਣੇ ਜੀ ਸਾਡੀ ਚੀਜ਼ ਹੈ ਕਿ ਜਿਹੜੇ 60 ਸਾਲ ਦੀ ਉਮਰ ਤੋਂ ਉੱਤੇ ਹੈਗੇ ਆ.
You're entering into retirement, your grandparents.
ਤੁਸੀਂ ਰਿਟਾਇਰਮੈਂਟ ਚਲੇ ਗਏ, ਤੁਸੀਂ ਬਾਬੇ ਦਾਦੀ ਨਾਨਾ ਨਾਨੀ ਬਣ ਗਏ ਆ.
You're in the twilight years of your life.
ਤੁਸੀਂ ਆਪਣੀ ਜੋਤੀ ਆਪਣੀ ਉਮਰ ਦੇ ਬੁਢਾਪੇ ਵਿੱਚ ਆ.
And you may think I've made it, we've endured.
ਤੁਸੀਂ ਸੋਚਦੇ ਮੈਂ ਕਾਮਯਾਬੀ ਹਾਸਲ ਕਰ ਲਈ ਆ, ਮੈਂ ਕਰ ਲਿਆ ਸਾਰਾ ਕੁਝ.
Some of the stresses have gone.
ਬਹੁਤ ਸਾਰੇ ਤੁਹਾਡੇ ਤਣਾਅ ਚਲੇ ਗਏ ਆ.
You're on the verge of victory.
ਹੁਣ ਤੁਸੀਂ ਕਾਮਯਾਬੀ ਹਾਸਲ ਕਰ ਲਈ ਆ.
The walls of your life are almost complete.
ਤੁਹਾਡੀ ਜ਼ਿੰਦਗੀ ਦੀ ਦੀਵਾਰਾਂ ਬਣ ਚੁੱਕੀਆਂ.
But brother sister, it is not over.
ਭਰਾਵੋ ਭੈਣੋ, ਹਜੇ ਖੇਲ ਖਤਮ ਨਹੀਂ ਹੋਇਆ.
This could be the most dangerous part of your life.
ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਖਤਰਨਾਕ ਸਮਾਂ ਹੋ ਸਕਦਾ.
Where we slow down physically.
Asi thande pae ne, asi holi kar lene zindagi
no. But also at the same time we chill out.
Asi raftar kam kar lene, asi aaram karn la pae ne.
And it's amazing.
Ajeeb gall a.
How many Christians fall?
Kinne vishwasi digde is samay aake.
Not at the beginning of their Christian life.
Apne vishwasi zindagi di shuruaat vich
nahi. Not at the middle of their Christian life.
Na darmiyan jaake.
But at the end.
Ant te aake.
When victory is in sight.
ਜਦੋਂ ਕਾਮਯਾਬੀ ਦਿਖਾਈ ਦਿੰਦੀ ਹੈ ਕਿ ਹਾਸਲ ਹੋਣ ਲੱਗੀ ਆ, ਉਸ ਵੇਲੇ ਡਿੱਪ ਪੈਂਦੇ ਆ.
Because they drop their God.
ਕਿਉਂਕਿ ਉਹ ਕੀ ਕਰਦੇ ਹੈਗੇ ਆ, ਉਹ ਕਹਿਣ ਲੱਗੇ ਹੁਣ ਤਾਂ ਕੁਛ ਨਹੀਂ ਹੋਣ ਲੱਗਾ.
So this is when Nehemiah's enemies attack.
ਇਸ ਵੇਲੇ ਨਹਿਮਾਇਆ ਦੇ ਦੁਸ਼ਮਣਾਂ ਨੇ ਹਮਲਾ ਕੀਤਾ.
On the verge of success, victory.
ਜਦੋਂ ਕਾਮਯਾਬੀ ਹਾਸਲ ਹੋਣ ਲੱਗੀ, ਉਸ ਵੇਲੇ ਉਹਨਾਂ ਨੇ ਹਮਲਾ ਕੀਤਾ.
To discourage him, to frighten him, to stop him from building the wall.
ਉਹਨੇ ਨਿਰਾਸ਼ ਕਰਨ ਦੇ ਲਈ, ਦੁਖੀ ਕਰਨ ਦੇ ਲਈ ਇਹ ਕੰਮ ਰੋਕਣ ਤੋਂ.
Secondly,
ਦੂਸਰੀ ਗੱਲ,
personal attacks come in the form of harmless requests.
ਸ਼ਖਸੀ ਹਮਲੇ ਉਦੋਂ ਹੁੰਦੇ ਆ ਜਦੋਂ ਕੋਈ ਸਾਡੇ ਤੇ ਕੋਈ ਦਰਖਾਸਤ ਕਰਦਾ, ਸਾਨੂੰ ਕਹਿੰਦਾ ਸਾਡੇ ਕਰੋ ਕੁਛ.
Now all the attacks that come to Nehemiah,
ਇਹ ਸਭ ਕੁਝ ਨਹਿਮਾਇਆ ਦੇ ਨਾਲ ਹੋਇਆ.
They're very subtle.
ਬਹੁਤ ਚਲਾਕੀ ਨਾਲ.
But the intention behind them is clear.
ਪਰ ਇਰਾਦੇ ਬੜੇ ਸਾਫ਼ ਹੈਗੇ ਉਹਦੇ ਪਿੱਛੇ.
They want to stop him from completing the wall.
ਉਹ ਚਾਹੁੰਦੇ ਆ ਕਿ ਕੰਮ ਬੰਦ ਕਰ ਦੇਵੇ.
In chapter 6 and verse 2,
Nehemiah's
enemies, they send a personal message to him.
ਨਹਿਮਾਇਆ ਦੇ ਦੁਸ਼ਮਣਾਂ ਨੇ ਉਹਨੂੰ ਖਤ ਭੇਜਿਆ.
They say, come, let us meet together among the villages in the plain of Ono.
ਕਹਿੰਦੇ ਆਓ ਹਮ ਓਨੂ ਕੇ ਮੈਦਾਨ ਕੀ ਕਿਸੀ ਗਾਓ ਮੇ ਵਹਾਂ ਮੁਲਾਕਾਤ ਕਰੇਂ.
Notice the wording here.
ਦੇਖੋ ਕੀ ਲਿਖਿਆ.
Come, let us meet together.
ਆਓ ਆਓ ਅਸੀਂ ਮਿਲੀਏ.
Nehemiah's enemies were unable to defeat him through direct attack.
ਨਹਿਮਾਇਆ ਦੇ ਦੁਸ਼ਮਣ ਸਿੱਧਾ ਹਮਲਾ ਕਰਕੇ ਉਹਨੂੰ ਤਾਂ ਨਹੀਂ ਰੋਕ ਸਕੇ.
So they send this friendly, harmless request.
ਹੁਣ ਇਹ ਪੈਗਾਮ ਭੇਜਦੇ ਆ ਜਿਹੜਾ ਕਿ ਸਿੱਧਾ ਸਾਦਾ ਪੈਗਾਮ ਹੈਗਾ, ਕਿਆ ਅਸੀਂ ਮੁਲਾਕਾਤ ਕਰੀਏ.
What are they saying?
ਕੀ ਕਹਿੰਦੇ ਆ?
They're saying, look, Nehemiah.
ਨਹਿਮਾਇਆ ਦੇਖ.
We know we've tried to stop you from building the wall.
ਸਾਨੂੰ ਪਤਾ ਸੀ ਤੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਦੀਵਾਰ ਬਣਾਉਣ ਤੋਂ.
But look, we don't want to oppose you anymore.
ਹੁਣ ਨਹੀਂ ਤੇਰਾ ਅਸੀਂ ਵਿਰੋਧ ਕਰਨਾ.
So let's be friends.
ਅੱਜ ਅਸੀਂ ਦੋਸਤੀ ਪਾਈਏ.
Let's meet on neutral territory.
ਅੱਜ ਅਸੀਂ ਮਿਲਦੇ ਹਾਂ, ਆਮਨੇ ਸਾਹਮਣੇ ਮਿਲਦੇ ਹਾਂ ਇੱਕ ਦੂਸਰੇ ਦੇ ਨਾਲ.
Let's sort things out. Let's work together.
ਬੈਠ ਕੇ ਗੱਲ ਕਰੀਏ, ਸਲਾਹ ਮਸ਼ਵਰਾ ਕਰੀਏ.
Now isn't this a good thing?
ਚੰਗੀ ਗੱਲ ਆ.
Isn't it better to talk than to fight?
ਚੰਗਾ ਨਹੀਂ ਹੈ ਕਿ ਲੜਨ ਨਾਲੋਂ ਸੁਲਹ ਸਫਾਈ ਦੇ ਨਾਲ ਗੱਲ ਕਰੀਏ.
To keep the lines of communication open.
ਗੱਲਬਾਤ ਵਾਦ ਵਿਵਾਦ ਚੱਲਦਾ ਰਹੇ.
What did Nehemiah say?
ਨਹਿਮਾਇਆ ਨੇ ਕੀ ਕਿਹਾ?
He said no.
ਕਹਿੰਦਾ ਨਹੀਂ.
But why did he say no?
ਨਹਿਮਾਇਆ ਨੇ ਨਾ ਕਿਉਂ ਕੀਤੀ ਆ?
Well, firstly,
ਪਹਿਲੀ ਗੱਲ,
because he discerned their intention was evil towards him. They wanted to do him harm.
ਨਹਿਮਾਇਆ ਨੇ ਜਾਣ ਲਿਆ ਕਿ ਇਹਨਾਂ ਦੇ ਇਰਾਦੇ ਸਹੀ ਨਹੀਂ ਹੈਗੇ ਮੇਰੇ ਲਈ, ਉਹ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ.
Verse 2 at the end it says, but they thought to do me harm.
ਦੂਸਰੇ ਤੇ ਖਿੱਚ ਕੇ ਲਿਖਿਆ, पर वो मुझसे बदी करने के लिए के फिक्र में थे.
And secondly, by going to any meeting, it would hinder the work.
और जियो काम करके जानता है तो काम रोक क्यों ना सका.
And for Nehemiah,
Nehemiah तो लाई.
This task, this project had to be completed.
ये जरा काम हैगा उन सौंपे आ गया. एक काम उधर जरूरी सका दीवारा बनानिया.
If he stopped,
ये रोक गया था.
It would jeopardize the work.
तो सारा काम खत्म होने ना सका.
So his priority was to complete the work and not be distracted.
उधर पहल सगी के मैं दीवार नू पूरा करा, एक काम नू पूरा करा और किसी पासे मैं होर पासे ते आना लामा.
So in verse 3 he sends messengers. To them, saying, "I am doing a great work, so that I cannot come down. Why should the work cease while I leave it and go down to you?"
This is so. मैंने उनसे उनके पास कासिद के से कहला भेजा कि मैं बड़े काम में लगा हूँ और आ नहीं सकता. मेरे इसी इसे छोड़कर तुम्हारे पास आने से ये काम रुक जाएगा.
As Christians,
विश्वासी होके,
there are times when it is right for us to say no.
वक्त आता है जब हम विश्वासी होके सानू ना कहना सही हैगा.
If we don't, it'll jeopardize the work
of God in our lives. प्रभु दे काम में विघ्न पैंदी है सारी जिंदगी बच.
The reason why we struggle to say no,
अजी क्यों सानू ना कहनी औखी लगती है,
is because we want to please people.
ਅਸੀਂ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦੇ ਹਾਂ.
And we struggle to be different from the crowd.
ਲੋਕਾਂ ਤੋਂ ਅਸੀਂ ਫਰਕ ਹੋਣਾ ਪਸੰਦ ਕਰਦੇ ਹਾਂ.
This is true especially of young people.
ਇਹ ਜਵਾਨ ਬੱਚਿਆਂ ਦੇ ਲਈ ਜ਼ਰੂਰੀ ਗੱਲ ਹੈਗੀ ਆ.
Because there is enormous peer pressure from friends.
ਜਵਾਨ ਬੱਚਿਆਂ ਉੱਤੇ ਦੋਸਤਾਂ ਦਾ ਬੜਾ ਬੋਝ ਹੈਗਾ.
I remember reading about a young Christian man.
ਵੈ ਕਿ ਮੈਨੂੰ ਯਾਦ ਹੈ ਕਿ ਜਵਾਨ ਵਿਸ਼ਵਾਸੀ ਔਰ ਮੈਂ ਪੜ੍ਹਦਾ ਸੀਗਾ.
Who was very friendly.
ਬਹੁਤ ਉਹ ਸਾਰਿਆਂ ਦਾ ਦਿਲ ਪਸੰਦ ਬੰਦਾ ਸੀਗਾ.
And helpful.
ਬਹੁਤ ਮਦਦ ਕਰਦਾ ਸੀਗਾ
ਲੋਕਾਂ ਦੀ. And he wanted to be a good witness.
ਅੱਛਾ ਗਵਾਹ ਬਣਨਾ ਚਾਹੁੰਦਾ ਸੀਗਾ.
But he had a problem.
ਉਹਦੀ ਮੁਸ਼ਕਿਲ ਸੀਗੀ.
He found it hard to say no to people.
ਉਹਨੂੰ ਕਿਸੇ ਨੂੰ ਨਾ ਕਹਿਣਾ ਬਹੁਤ ਔਖਾ ਲੱਗਦਾ ਸੀਗਾ.
Now there are good aspects to this.
ਇਹਦੀ ਅੱਛੀ ਗੱਲ ਵੀ ਹੈਗੀ ਆ.
If people are helpful,
just ek dusre di madad karde changi gall
hai. We first to say yes, how can I help? Or you need a lift? If someone needs a lift, we say yes. Look, I can help.
Ek kehna changi gall, main thodi kida madad kar sakda. Kisi nu gaddi lift chahidi hai? Haan, vich kithe jaana? Main thonu chhadya na. Ek changi gall hai madad karni.
It's a good quality.
Achcha achcha guna.
But then it can go too far.
Fir eh vi gall nu bahut dur hatta ja sakdi.
And with this young man,
oh banda jehda siga.
When he was with the non-believers or with his work colleagues,
ਇੱਕ ਬੰਦਾ ਜਦ ਆਪਣੇ ਦੋਸਤਾਂ ਦੇ ਨਾਲ ਅਨਵਿਸ਼ਵਾਸੀ ਦੇ ਨਾਲ ਸੀਗਾ,
he just struggled to say no to anything.
ਉਹਨੂੰ ਔਖਾ ਲੱਗਦਾ ਸੀਗਾ ਨਾ ਕਹਿਣਾ ਦੋਸਤਾਂ ਨੂੰ.
If they decided to do something, he just go along.
ਜਦੋਂ ਕਿ ਉਹਨੇ ਕਰਨਾ ਸੀਗਾ ਉਹ ਵੀ ਕਹਿੰਦਾ ਚਲੋ ਮੈਂ ਵੀ ਕਰ ਲੈਣਾ.
Even though his conscience was telling him to say no.
ਉਹਦਾ ਅੰਤਕਰਨ ਕਹਿੰਦਾ ਸੀਗਾ ਕਿ ਨਹੀਂ ਇਹ ਸਹੀ ਨਹੀਂ ਹੈਗਾ.
He couldn't do it.
ਉਹ ਨਹੀਂ ਕਰ ਸਕਿਆ.
So they'd say, let's go to the clubs, nightclubs, let's get drunk.
ਉਹ ਕਹਿੰਦਾ ਨਾਈਟ ਕਲੱਬ ਨੂੰ ਜਾਈਏ ਜਾ ਕੇ ਸ਼ਰਾਬੀ ਹੋਈਏ.
He didn't want to do it, but he couldn't say no.
ਉਹ ਕਰਨਾ ਚਾਹੁੰਦਾ ਨਹੀਂ ਸੀਗਾ ਪਰ ਉਹ ਨਾ ਨਹੀਂ ਕਰ ਸਕਿਆ.
He didn't want to be unpopular.
ਉਹ ਨਹੀਂ ਚਾਹੁੰਦਾ ਕਿ ਲੋਕਾਂ ਵਿੱਚ ਮੈਂ ਨਾ ਪਸੰਦੀਦਾ ਹੋਵਾਂ.
And he got him into all sorts of trouble.
ਬਹੁਤ ਮੁਸ਼ਕਿਲ ਵਿੱਚ ਫਸਿਆ ਉਹ.
Brother, sister, young person.
ਭਰਾਵੋ ਭੈਣੋ ਜਵਾਨ ਬੱਚਿਓ.
There are times when we must say no.
ਵਕਤ ਆਉਂਦੇ ਹੈ ਜ਼ਿੰਦਗੀ ਵਿੱਚ ਜਦੋਂ ਸਾਨੂੰ ਨਾ ਕਹਿਣਾ ਜ਼ਰੂਰੀ ਆ.
When we are faced with temptation and compromise.
ਜਦੋਂ ਅਜ਼ਮਾਇਸ਼ਾਂ ਆਉਂਦੀਆਂ ਜਦੋਂ ਸਾਨੂੰ ਸਮਝੌਤਾ ਕਰਨਾ ਪੈਂਦਾ.
Building the wall, building God's kingdom. Building God's kingdom in our lives.
Diwar banoni, Prabhu de Raj nu apni zindagi vich banona.
Building the church.
Mandli nu banona.
Must take priority over all things.
Pehla darja, ahem darja rakhona chahida ho.
Even if it means saying no to family and friends and colleagues at work.
Chahe parivar nu, dostan nu, dushmanan nu, kise nu bhi kam te. ਨਾ ਕਹਿਣਾ ਪਵੇ.
And notice in verse 4.
ਦੇਖੋ ਚੌਥੀ ਆਇਤ ਦੇ ਵਿੱਚ.
Nehemiah just didn't say no once, but four times.
ਇੱਕ ਵਾਰ ਨਹੀਂ ਚਾਰ ਦਫਾ ਨਹਿਮਾਇਆ ਨੇ ਨਾ ਕੀਤੀ.
Because as he said, I'm doing a great work, so I cannot.
ਕਹਿੰਦਾ ਕਿ ਮੈਂ ਵੱਡਾ ਕੰਮ ਕਰ ਰਿਹਾ, ਮੈਂ ਨਹੀਂ ਆ ਸਕਦਾ.
Thirdly.
ਤੀਸਰੀ ਗੱਲ.
Personal attacks came through spreading rumors.
ਝੂਠੀਆਂ ਅਫਵਾਹਾਂ ਫੈਲਾ ਕੇ ਤਾਦੀ ਹਮਲਾ ਹੋਇਆ ਉੱਤੇ.
In verse 5.
ਪੰਜਵੀਂ ਆਇਤ ਵਿੱਚ.
It tells us that Sanballat, the enemy, his enemy, on the fifth occasion sent an open letter to him.
फिर सनबलत ने पांचवी बार उसे उसी तरह से अपने नौकर को मेरे पास भेजा खत चिट्ठी देके खुली चिट्ठी देके.
Yeah, through his servant, as it says.
खुली चिट्ठी देके.
It says here that it's an open letter.
खुली चिट्ठी.
Now, That is significant.
ਖੁੱਲਾ ਖਤ ਜਿਹੜਾ ਹੈਗਾ ਇਹ ਬੜੀ ਅਹਿਮ ਚੀਜ਼ ਆ.
What it implies is that the servant who delivered it,
ਜਿਹੜਾ ਨੌਕਰ ਜਿਹੜਾ ਚਿੱਠੀ ਲੈ ਕੇ ਗਿਆ ਸੀਗਾ,
in all probability would have read it many times on the journey.
ਉਹਨੇ ਵੀ ਕਈ ਦਫਾ ਪੜ੍ਹੀ ਹੋਣੀ ਕਿਉਂਕਿ ਖੁੱਲੀ ਚਿੱਠੀ ਆ.
What we see here is that this is because a subtle attack did not work,
ਕਿਉਂਕਿ ਉਹਦੀ ਚਲਾਕੀ ਦੇ ਹਮਲਿਆਂ ਨੇ ਨਹੀਂ ਅਸਰ ਕੀਤਾ,
there is now a direct personal attack on Nehemiah.
ਹੁਣ ਸਿੱਧਾ ਨਹਿਮਾਇਆ ਤੇ ਹਮਲਾ ਕਰਦਾ ਸ਼ਖਸੀ.
What does the letter say?
ਕੀ ਲਿਖਿਆ ਸੀ ਚਿੱਠੀ ਵਿੱਚ?
Verse 6 and 7 is a summary.
ਛੇਵੀਂ ਸੱਤਵੀਂ ਵਿੱਚ ਲਿਖਿਆ.
It tells us that it accuses that it accuses Nehemiah of rebuilding the walls because they're accusing him of wanting to be king of Judah, so he's fortifying the city.
ਕਹਿੰਦੇ ਤੂੰ ਇਸ ਕਰਕੇ ਦੁਬਾਰਾ ਬਣਾ ਰਿਹਾ ਕਿਉਂਕਿ ਤੂੰ ਬਗਾਵਤ ਕਰਕੇ ਤੂੰ ਬਾਦਸ਼ਾਹ ਬਣਨਾ ਚਾਹੁੰਦਾ ਹੈਗਾ ਇੱਥੇ.
He's accusing Nehemiah of rebelling against the Persian king.
ਨਹਿਮਾਇਆ ਤੇ ਦੋਸ਼ ਲਾਉਂਦਾ ਕਿ ਤੂੰ ਬਗਾਵਤ ਕਰਦਾ ਫਾਰਸ ਦੇ ਬਾਦਸ਼ਾਹ ਦੇ ਖਿਲਾਫ.
And if this got back to Artaxerxes, who was the king,
ਜੇ ਬਾਦਸ਼ਾਹ ਦੇ ਕੋਲ ਮੁੜ ਕੇ ਗੱਲ ਇਹ ਜਾਂਦੀ ਆਰਤਖਰਸੇ ਕੋਲ,
Nehemiah could have been executed and obviously the walls would then be stopped.
ਨਹਿਮਾਇਆ ਨੂੰ ਮਾਰ ਸਕਦੇ ਸੀਗੇ ਔਰ ਦੁਬਾਰਾ ਉੱਥੇ ਰੁਕੀਆਂ ਨਹੀਂ ਸੀਗੀਆਂ.
This was a personal attack on Nehemiah's character and integrity.
ਔਰ ਨਹਿਮਾਇਆ ਤੇ ਨਹਿਮਾਇਆ ਉੱਤੇ ਉਹਦੀ ਆਬਰੂ ਤੇ ਸਿੱਧਾ ਹਮਲਾ ਸੀਗਾ.
Why do people do this?
ਲੋਕੀ ਕਿਉਂ ਸਾਡੀ ਇੱਜ਼ਤ ਆਬਰੂ ਤੇ ਹਮਲਾ ਕਰਦੇ ਆ?
People often make personal attacks.
ਲੋਕੀ ਸੜਦੇ ਇਸ ਕਰਕੇ ਹਮਲਾ ਕਰਦੇ ਆ
because they feel intimidated or threatened by the other person.
ਕਿਉਂਕਿ ਦੂਸਰੇ ਤੋਂ ਉਹਨਾਂ ਨੂੰ ਖਤਰਾ ਮਹਿਸੂਸ ਹੁੰਦਾ.
So we tell lies, we exaggerate stories, we make up false stories.
ਝੂਠ ਬੋਲਦੇ ਆ, ਝੂਠੀਆਂ ਗੱਲਾਂ ਫਲਾਉਂਦੇ ਆ, ਚੁਗਲੀਆਂ ਫਲਾਉਂਦੇ ਹੈਗੀਆਂ, ਗੱਲਾਂ ਬਣਾ ਕੇ ਦੱਸ ਉਸ ਬੰਦੇ ਬਾਰੇ.
We put the other person down, we rubbish them and we make ourselves look better.
ਦੂਸਰੇ ਬੰਦੇ ਨੂੰ ਅਸੀਂ ਥੱਲੇ ਡੇਗ ਦਿੰਦੇ ਹੈਗੇ ਆ, ਉਹਨੂੰ ਕੱਖ ਬਣਾ ਦਿੰਦੇ ਹੈਗੇ ਆ ਤਾਂ ਕਿ ਅਸੀਂ ਚੰਗੇ ਲੱਗੀਏ ਲੋਕਾਂ ਦੀ ਨਜ਼ਰ ਵਿੱਚ.
And the person who does this when there's no evidence,
ਜਿਹੜਾ ਬੰਦਾ ਇਦਾਂ ਕਰਦਾ ਜਦੋਂ ਕੋਈ ਸਬੂਤ ਨਹੀਂ ਹੁੰਦਾ,
usually carries around a lot of anger, jealousy and bitterness in their heart. ਉਹਦੇ
ਦਿਲ ਦੇ ਵਿੱਚ ਬਹੁਤ ਗੁੱਸਾ, ਕ੍ਰੋਧ, ਈਰਖਾ ਹੁੰਦੀ ਉਸ ਇਨਸਾਨ ਦੇ ਦਿਲ ਦੇ ਵਿੱਚ.
And so they spread rumors about them.
ਫਿਰ ਇਸ ਕਰਕੇ ਝੂਠੀਆਂ ਅਫਵਾਹਾਂ ਫੈਲਾਉਂਦੇ ਆ.
Most people in this church,
ਇਸ ਮੰਡਲੀ ਚ ਬਹੁਤ ਸਾਰੇ ਭਰਾ ਪਏ ਨਾ,
have got a grass lawn.
ਤੁਹਾਡੇ ਬਾਗ ਹੈਗਾ, ਗਾਰਡਨ ਹੈਗੀ ਆ, ਘਾਹ ਲੱਗਿਆ.
But it's not full of grass.
ਉਸ ਘਾਹ ਨਹੀਂ ਹੈਗਾ.
Your lawn may be full of weeds.
ਉਸ ਦੇ ਵਿੱਚ ਜੜੀਆਂ ਬੂਟੀਆਂ ਹੋਣ.
Now, how do you stop your lawn from having weeds?
ਘਾਹ ਦੇ ਉੱਤੇ ਤੁਸੀਂ ਬੂਟੀਆਂ ਜਿਹੜੀਆਂ ਨਿਕਲਦੀਆਂ ਹੈਗੀਆਂ ਉਹਨਾਂ ਨੂੰ ਕਿੱਦਾਂ ਰੋਕ ਸਕਦੇ ਹੈਗੇ?
Now, one of the things you can do,
ਇੱਕ ਤਰੀਕਾ ਹੈਗਾ,
is mow your lawn at least once a week.
ਹਫ਼ਤੇ ਵਿੱਚ ਇੱਕ ਦਫ਼ਾ ਘਾਹ ਕੱਟੋ.
Why is this?
ਕਿਉਂ?
Because if you allow the weeds to grow,
ਜੇ ਬੂਟੀਆਂ ਨਿਕਲਣ ਲੱਗ ਪਈਆਂ,
they'll produce a flower.
ਫਿਰ ਉਹਦੇ ਫੁੱਲ ਪੈਦਾ ਹੁੰਦੇ ਆ.
And then, you know, like dandelions,
ਜਿਹੜੇ ਡੈਂਡੀਲਾਇਨ ਹੈਗੇ ਆ,
they'll produce like a seed head, a white seed head.
ਉਹ ਫਿਰ ਉਹਦੇ
fluffy atop and seeds at the bottom.
ਚਿੱਟੇ ਫੁੱਲ ਨਿਕਲਦੇ ਹੈਗੇ ਆ. ਉਹ ਫਿਰ ਜਿੱਦਾਂ ਬੂਰ ਹੁੰਦੀ ਆ, ਬੂਰ ਔੜੀਆਂ ਦੀ ਹਵਾ ਦੇ ਨਾਲ.
Yeah, and then this blows by the wind blows it away.
ਉਹ ਬੂਰ ਜਦੋਂ ਹੁੰਦੀ ਨਿਕਲਦੀ, ਜਦੋਂ ਹਵਾ ਚੱਲਦੀ ਆ, ਉਹ ਔੜੀਆਂ ਦੀ ਹੈਗੀ ਆ, ਜਿੱਦਾਂ ਰੂੰ ਔੜਦਾ ਹੁੰਦਾ.
And then these land all over your lawn.
ਫਿਰ ਬਾਕੀ ਘਾਹ ਉੱਤੇ ਵੀ ਇਹ ਫਿਰ ਬੂਰ ਪੈਂਦਾ ਹੈਗਾ.
And they germinate.
ਉਹ ਫਿਰ ਉੱਗਣਾ ਸ਼ੁਰੂ ਕਰਦੇ ਆ.
And once this happens, you're in big trouble.
ਜਦੋਂ ਹੋਣ ਲੱਗ ਪੈਂਦਾ ਫਿਰ ਮੁਸ਼ਕਿਲ ਆਉਂਦੀ ਆ.
You'll have weeds all over your garden.
ਫਿਰ ਸਾਰੇ ਪਾਸੇ ਬੂਟੀਆਂ, ਜਿਹੜੀਆਂ ਬੂਟੀਆਂ ਨਿਕਲਣ ਲੱਗ ਪੈਂਦੀਆਂ.
When the seed heads are blown away,
ਜਦੋਂ ਹਵਾ ਚੱਲਦੀ, ਜਦੋਂ ਉਹ ਜਦੋਂ ਫੁੱਲ ਜਿਹੜਾ ਜਦੋਂ ਉੜੀਆਂ ਦਾ ਹਵਾ ਦੇ ਨਾਲ,
let me ask you,
ਤੁਸੀਂ ਪੁੱਛੀਏ,
can you retrieve them?
ਕੀ ਤੁਸੀਂ ਮੁੜ ਕੇ ਇਕੱਠਾ ਕਰ ਸਕਦੇ ਆ?
It's impossible, isn't it?
ਜਦੋਂ ਬੂਰ ਉੜੀਆਂ ਦੀ ਆ, ਉਹਨੂੰ ਇਕੱਠੀ ਮੁੜ ਕੇ ਕਰ ਸਕਦੇ ਆ? ਨਾਮੁਮਕਿਨ.
They get all over the place.
ਸਾਰੇ ਪਾਸੇ ਫੈਲ ਜਾਂਦੀ ਉਹ ਬੂਰ.
In your block paving.
ਇੱਟਾਂ ਵਿੱਚ ਪੈਂਦੀ ਆ.
Between the blocks.
ਪੱਥਰਾਂ ਵਿੱਚ ਪੈਂਦੀ ਆ.
Between your slabs.
ਕੰਧਾਂ ਵਿੱਚ ਪੈਂਦੀ ਆ.
They get in your flower borders.
ਸਾਰੇ ਪਾਸੇ ਜਿੱਥੇ ਫੁੱਲ ਬੀਜੇ ਉੱਥੇ ਚੱਲ ਜਾਂਦੀ ਆ.
On the walls, on the roof.
ਦੀਵਾਰਾਂ ਤੇ, ਛੱਤ ਤੇ ਪਹੁੰਚ ਜਾਂਦੀ ਆ.
Everywhere.
ਸਾਰੇ ਪਾਸੇ ਉੜ ਕੇ ਚੱਲ ਜਾਂਦੀ ਆ.
It's too late.
ਫਿਰ ਸਮਾਂ ਨਿਕਲ ਗਿਆ.
They're gone.
ਉੜ ਗਈ.
You will never be able to retrieve them.
ਕਦੇ ਮੁੜ ਕੇ ਉਸ ਬੂਰ ਨੂੰ ਇਕੱਠਾ ਨਹੀਂ ਕਰ ਸਕਦੇ ਹੈਗੇ.
When we spread rumors about people.
ਜਦੋਂ ਅਸੀਂ ਕਿਸੇ ਦੇ ਬਾਰੇ ਚੁਗਲੀਆਂ ਕਰਕੇ ਝੂਠੀਆਂ ਅਫਵਾਹਾਂ ਫੈਲਾਉਂਦੇ ਆ,
it's like spreading blowing dandelion seeds.
ਉਹ ਹੈਗਾ ਜਿੱਦਾਂ ਅਸੀਂ ਉਹ ਬੂਰ ਨੂੰ ਪੈਦਾ ਕਰਕੇ ਉਹ ਫੈਲਾਉਂਦੇ ਹੈਗੇ ਆ.
They spread all over the place.
ਸਾਰੇ ਪਾਸੇ ਫੈਲ ਜਾਂਦੀ ਉਹ.
From one person to another.
ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਚੁਗਲੀ ਪਹੁੰਚਦੀ ਆ.
And once the rumors go out.
ਜਦੋਂ ਚੁਗਲੀ ਬਾਹਰ ਨਿਕਲ ਗਈ,
it is impossible to undo the damage.
ਫਿਰ ਮੁਮਕਿਨ ਨਹੀਂ ਹੈਗਾ ਕਿ ਉਸ ਨੁਕਸਾਨ ਨੂੰ ਰੋਕ ਸਕੀਏ, ਚੁਗਲੀਆਂ ਨੂੰ ਰੋਕ ਸਕੀਏ.
They become established weeds.
ਉਹ ਵੀ ਬੂਟੀਆਂ ਬਣ ਜਾਂਦੀਆਂ.
And we assassinate people's characters.
ਅਸੀਂ ਲੋਕਾਂ ਦੇ ਆਬਰੂ ਨੂੰ ਅਸੀਂ ਉਹਦੀ ਮਿੱਟੀ 'ਚ ਮਿਲਾ ਦਿੰਦੇ ਹੈਗੇ ਹਾਂ.
We say things that may not be true or we exaggerate things.
ਅਸੀਂ ਉਹ ਗੱਲਾਂ ਕਹਿੰਦੇ ਜਿਹੜੀ ਸੱਚੇ ਨਹੀਂ ਹੁੰਦੀਆਂ, ਜਾਂ ਗੱਲ ਨੂੰ ਲੈ ਕੇ ਅਸੀਂ ਵੱਡੀ ਚੋਰੀ ਲੰਬੀ ਚੋਰੀ ਕਰਕੇ ਦੱਸਦੇ ਹਾਂ.
And even if we try to correct things afterwards.
ਜੇ ਫਿਰ ਬਾਅਦ ਤੁਸੀਂ ਉਹਨੂੰ ਗੱਲ ਨੂੰ ਸਹੀ ਕਰਨ ਦੀ ਕੋਸ਼ਿਸ਼ ਵੀ ਕਰੋ ਨਾ,
it becomes impossible.
Na mumkin hoinda.
And people will say something like this, even if you tell them afterwards that, or people try to correct them and say it's not true.
Loki baash pe kehna jinna marzi ke ve gal sahi nahi hai ke te chuthi afwa phalai sgi, jinni marzi koshish karo oh bigdi gal mod ke bandi nahi hegi.
People might say, look, yeah, may not be completely true, but maybe there's an element of truth in what they're saying.
Loki kehoge ho sakda sari gal sachi na hove, ਪਰ ਥੋੜੀ ਬਹੁਤ ਸੱਚਾਈ ਹੋਊਗੀ ਇਸ ਗੱਲ ਦੇ ਵਿੱਚ.
ਐਂਡ ਦੇ ਬਿਗਿਨ ਟੂ ਫੀਲ ਡਿਫਰੈਂਟਲੀ ਅਬਾਊਟ ਯੂ ਐਂਡ ਵਿਊ ਯੂ ਡਿਫਰੈਂਟਲੀ.
ਵੀ ਤੁਹਾਡੇ ਬਾਰੇ ਲੋਕਾਂ ਦੇ ਫਰਕ ਨਜ਼ਰ ਹੋਈਂਦੀ ਹੈਗੀ ਆ, ਉਹ ਤੁਹਾਨੂੰ ਫਿਰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪੈਂਦੇ ਆ.
False rumors were spread about Nehemiah.
ਨਹਿਮਾਇਆ ਦੇ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਗਈਆਂ.
What does Nehemiah do?
ਨਹਿਮਾਇਆ ਕੀ ਕਰਦਾ?
Verse 8, he denies the rumors.
8 ਵਿੱਚ ਉਹ ਨਾ ਕਰਦਾ ਇਹਨਾਂ ਗੱਲਾਂ ਨੂੰ.
He says there's no such thing as you say. As you say, are being done, but you have invented them in your own heart.
Jo tum kehte ho isi tarah ki koi baat nahi hai, balki to ye baatein apne hi dil mein banate hain.
And he prayed as well in verse 9.
Nome ch unne prarthna ki thi.
He says that they were trying to make us afraid.
ਉਹ ਕਹਿੰਦੇ ਸਾਨੂੰ ਡਰਾਉਂਦੇ ਆ ਲੋਕੀ.
Let's just read verse 9.
ਨੌਵੀਂ ਅਧ ਪੜੋ.
For they were all trying to make us afraid, saying their hands will be weakened in the work. And it will not be done.
Wo to humko darana chahte hain aur kehte the ki is kaam mein inke haath aise dheele pad jayenge ki wo hone ka hi nahi.
So it's saying here,
athe kanda,
they're trying to make us afraid.
Kanda sanu darawde aa loki.
Spreading false reports.
Chuthiyan gallan phalaunde aa.
Nehemiah wanted to be king.
Nehemiah kehnde ki Nehemiah badshah banna chahunda.
This was wrong.
Galat si gall eh.
It's because they didn't want the work to be finished.
ਉਹ ਨਹੀਂ ਚਾਹੁੰਦੇ ਸੀਗੇ ਕਿ ਕੰਮ ਪੂਰਾ ਹੋਵੇ.
They wanted to weaken the hands of the workers and Nehemiah.
ਕਾਮਿਆਂ ਦੇ ਨਹਿਮਾਇਆ ਦੇ ਹੱਥਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀਗੇ ਉਹ.
But look at this.
ਦੇਖੋ.
He prays.
ਉਹਨੇ ਪ੍ਰਾਰਥਨਾ ਕੀਤੀ.
In verse 9.
ਨੌਵੀਂ ਆਇਤ.
He says, "Now therefore, O God, strengthen my hand."
ਪਰ ਅਬ ਐ ਖੁਦਾ ਤੂੰ ਮੇਰੇ ਹੱਥਾਂ ਕੋ ਜ਼ੋਰ ਬਖਸ਼.
Don't let these false rumors make me afraid and stop my hands from building the walls.
ਉਹ ਝੂਠੀਆਂ ਗੱਲਾਂ ਅਫਵਾਹਾਂ ਜਿਹੜੀ ਫੈਲਦੀਆਂ ਹੈਗੀਆਂ ਇਹਦੇ ਕਰਕੇ ਸਾਡੇ ਹੱਥ ਕਮਜ਼ੋਰ ਨਾ ਪੈ ਜਾਣ ਕਿ ਅਸੀਂ ਦੀਵਾਰ ਨੂੰ ਪੂਰਾ ਨਾ ਕਰ ਸਕੀਏ.
But God strengthen my hand.
ਪ੍ਰਭੂ ਮੇਰੇ ਹੱਥਾਂ ਨੂੰ ਤਕੜਾ ਕਰ.
What is stopping us?
ਸਾਨੂੰ ਕਿਹੜੀ ਚੀਜ਼ ਰੋਕਦੀ ਆ?
From doing the Lord's work.
ਪ੍ਰਭੂ ਦੀ ਸੇਵਾ ਕਰਨ ਤੋਂ.
Building God's kingdom.
ਪ੍ਰਭੂ ਦੇ ਰਾਜ ਨੂੰ ਬਣਾਉਣ ਤੋਂ.
Using our abilities in the church.
ਮੰਡਲੀ ਵਿੱਚ ਆਪਣੀ ਕਾਬਲੀਅਤ ਇਸਤੇਮਾਲ ਕਰਨ ਦੇ ਲਈ.
Is it gossip? Is it rumors? Is it persecution?
ਚੁਗਲੀਆਂ ਅਫਵਾਹਾਂ ਝੂਠੀਆਂ ਗੱਲਾਂ ਹੈਗੀਆਂ?
Pray.
ਪ੍ਰਾਰਥਨਾ ਕਰੋ.
Oh God, strengthen my hand.
ਪ੍ਰਾਰਥਨਾ ਕਰੋ ਕਿ ਪ੍ਰਭੂ ਮੇਰੇ ਹੱਥਾਂ ਨੂੰ ਜ਼ੋਰ ਬਖਸ਼.
God, let not my situation, my circumstances stop me from serving you.
ਪ੍ਰਭੂ ਮੇਰੇ ਹਾਲਾਤ ਨਾ ਰੋਕਣ ਕਿ ਮੈਂ ਤੇਰੀ ਸੇਵਾ ਕਰਨ ਤੋਂ ਰੁਕ ਜਾਵਾਂ.
From building my part of the wall.
ਆਪਣੇ ਦੀਵਾਰ ਦਾ ਹਿੱਸਾ ਬਣਾਉਣ ਤੋਂ ਮੈਂ ਨਾ ਰੁਕਾਂ.
God, strengthen me, strengthen my heart, mind and will.
ਪ੍ਰਭੂ ਮੈਨੂੰ ਤਕੜਾ ਕਰ, ਮੇਰੇ ਦਿਲ, ਦਿਮਾਗ, ਜਿਸਮ ਨੂੰ, ਅਕਲ ਨੂੰ ਤਕੜਾ ਕਰ.
In my home, in my work, in my own life.
ਕੰਮ ਤੇ, ਘਰ ਦੇ ਵਿੱਚ, ਆਪਣੀ ਸ਼ਖਸੀ ਜ਼ਿੰਦਗੀ ਵਿੱਚ.
Do not let anything stop me.
ਕੋਈ ਚੀਜ਼ ਨਾ ਮੈਨੂੰ ਰੋਕੇ.
Insults may come, rumors may come.
ਲੋਕੀ ਬੇਇੱਜ਼ਤੀ ਕਰੋਗੇ, ਸਾਡੇ ਬਾਰੇ ਗੱਲਾਂ ਫੈਲਾਓਗੇ.
God, I pray nothing will stop me.
ਪਰ ਪ੍ਰਭੂ ਕੋਈ ਵੀ ਚੀਜ਼ ਨਾ ਮੈਨੂੰ ਰੋਕ ਸਕੇ.
As Christians,
ਵਿਸ਼ਵਾਸੀ ਹੋ ਕੇ,
it's easy to collapse and give in when trouble comes.
ਬਹੁਤ ਆਸਾਨ ਹੈਗਾ ਹਿੰਮਤ ਹਾਰ ਕੇ ਢਹਿ ਜਾਣਾ ਔਰ ਬਹਿ ਜਾਣਾ.
But
ਪਰ
Instead, pray, "Oh God, strengthen my hands."
प्रार्थना करो, ए खुदा, तू मेरे हाथों को जोर बख्श.
To do your bidding.
कि तेरी मर्जी पूरी करूं.
Finally, personal attacks came through a conspiracy or plot against Nehemiah.
शख्सी हमले होते हैं, उन्होंने मंसूबे बने होते खिलाफ.
In verse 10, a man called Shemaiah.
दसवीं आयत में शमाया बंदा सका.
Was regarded as a prophet.
क्या गया सका कि वो नबी है.
Sent for Nehemiah.
उन्हें नहमाया ने बुलाया.
Nehemiah went to see him.
नहमाया गया उन्हें मिलने लिए.
Shemaiah said to him in verse 10.
दसवें शमाया ने उन्हें क्या.
Let's meet together in the house of God.
आओ हम खुदा के घर में और हैकल के अंदर मिलें.
Within the temple.
और जी हैकल दे वच मिलिए उधर
द्वार में. Because your enemies are coming to kill you.
तेरे दुश्मन तेरे मार ना रहे
हैं. Now it's not clear from verse 10, but in the Hebrew language.
ऐसे साफ नहीं है पर हिब्रानी भाषा वच.
This comes as a form of a prophecy.
ये कहते हैं कि एक नबूवत हैगी या.
So it's almost saying Nehemiah is suggesting. That this is a prophecy from God and a warning from God. But in verse 12, Nehemiah perceived that he was not, that this was not from the Lord, this prophecy was not from the Lord. But a conspiracy. Against him, which was arranged by his enemies, Tobiah and Sanballat. Now, how did Nehemiah know this? Because in the Old Testament, it is forbidden for anyone to go into the house of God except a priest.
होर कोई इंसान हैकल दे अंदर नहीं जा सकदा.
Into the holy place in the temple.
उच्च पवित्र जगह दे च कोई नहीं जा सकदा.
याजक तो सवाय. Nehemiah was not a priest.
Nehemiah याजक नहीं सका.
Therefore it was forbidden.
मनाई सकी Nehemiah दे जान दे ले.
And it was a sin for him to go into the house. उसने
पाप सका प्रभु दे पवन दे जान दे ले.
And he realized in verse 13.
तेरा चुने महसूस किता.
That this prophet was hired.
कि ये जरा नबी सका एक किराए ते लिया गया सका.
By his enemies.
दुश्मनों ने.
So that Nehemiah would be afraid and sin.
ताकि नहमाया डर जुए और डर के पाप कर जुए.
And there would be an evil report against him.
रोधे खराब फिर बुरी खबर पहुंचा सकन.
Brother, sister.
प्रभु पहनो.
Satan can often come as an angel of light.
शैतान नूर दा फरिश्ता बन के आ सकदा कई दफा.
People who say they are God's people.
ਜਿਹੜੇ ਲੋਕ ਕਹਿੰਦੇ ਕਿ ਅਸੀਂ ਰੱਬ ਦੇ ਬੰਦੇ ਆ.
People who proclaim the truth like Shemaiah.
ਸ਼ਮਾਇਆ ਵਾਂਗ ਜਿਹੜੇ ਲੋਕੀ ਕਹਿੰਦੇ ਆ ਕਿ ਅਸੀਂ ਸੱਚਾਈ ਦਾ ਪੈਗਾਮ ਦਾ ਇਜ਼ਹਾਰ ਕਰਦੇ ਆ.
Can take words and sugar them up, sweeten them up.
ਉਹ ਗੱਲਾਂ ਨੂੰ ਲੈ ਕੇ ਮਿੱਠੀਆਂ ਬਣਾ ਕੇ ਉਹ ਤੇ ਸ਼ਹਿਦ ਲਾ ਕੇ.
And say, you know, this is of the Lord.
ਕਹਿੰਦੇ ਕਿ ਰੱਬ ਉਹਨੂੰ ਹੈਗਾ ਹੈ.
Brother, I believe God is saying this to you.
ਭਰਾਪਨ ਮੈਂ ਵਿਸ਼ਵਾਸ ਕਰਦਾ ਕਿ ਰੱਬ ਇਹ ਕਹਿ ਰਿਹਾ ਤੁਹਾਨੂੰ.
I believe, brother, this is God's will.
मैं विश्वास कह रहा हूँ करने प्रभु भाई पहन के प्रभु की मर्जी यही है कि थोड़े लिए.
Never, ever, 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 ever.
कदे भी नहीं कदे भी.
Believe anything anyone says to you.
उस गर्द यकीन करो जो कोई थानू कहे.
If it goes against the word of God.
ये परमेश्वर दे वचन दे खिलाफ गल जांदी है तां.
Never ever believe anything I say to you from this pulpit.
कदे भी भाई कहंदे कि मैं भी थानू ये कम आते मोड़े खड़ा होके कोई भी गल ओ ते यकीन ना करो.
If it contradicts the word of God.
ये प्रभु दे वचन नु पीछे रख के मैं गल करदा.
Because God cannot contradict himself.
क्योंकि परमेश्वर अपने गल दे खिलाफ नहीं जा सकदा.
If he did, you cannot trust him.
ये कर दे ये करू एदा ਤੁਸੀਂ ਉਹਨੂੰ ਕਹਿ ਨਹੀਂ ਸਕਦੇ ਕਿ ਉਹ ਰੱਬ ਹੈਗਾ.
ਈਵਨ ਇਫ ਥਿੰਗਸ ਸੀਮ ਪਲੌਸੀਬਲ
ਚਾਹੇ ਤੁਹਾਨੂੰ ਲੱਗੇ ਕਿ ਗੱਲ ਸਹੀ ਲੱਗਦੀ ਆ.
ਇਫ ਇਟ ਕੰਟਰਡਿਕਟਸ ਦ ਬਾਈਬਲ ਇਟ ਇਜ਼ ਨਾਟ ਫਰਮ ਗੋਡ.
ਪਰ ਜਿਹੜੀ ਕੋਈ ਵੀ ਗੱਲ ਬਾਈਬਲ ਦੇ ਖਿਲਾਫ ਹੈਗੀ ਆ ਉਹ ਪ੍ਰਭੂ ਵੱਲੋਂ ਨਹੀਂ ਹੈਗੀ.
ਬਟ ਨਹਮਾਇਆ ਆਲਸੋ ਡਿਡ ਨਾਟ ਗੋ ਇਨਟੂ ਦ ਟੈਂਪਲ.
ਨਹਮਾਇਆ ਹੈਕਲ ਦੇ ਵਿੱਚ ਨਹੀਂ ਗਿਆ.
ਬਿਕਾਜ਼ ਹੀ ਵਾਸ ਕੋਰੇਜਸ
ਕਿਉਂਕਿ ਹਿੰਮਤ ਵਾਲਾ ਸੀਗਾ.
ਇਨ ਵਰਸ 11
11 ਆਇਤ ਦੇ ਵਿੱਚ
ਇਟ ਸੇਜ਼ ਦਿਸ
ਕੀ ਲਿਖਿਆ.
And I said, should such a man as I flee? And who is there such as I? Sorry, who is there such as I who would go into the temple to save his life?
मैंने
I will
कहा,
not go in.
मैंने कहा, क्या मुझसा आदमी भागे? और कौन है जो मुझसा हो और अपनी जान बचाने को हैकल में घुसे मैं अंदर नहीं जाने का.
He's saying, can you see he's courageous here?
हिम्मत वाला हैगा नेहमाया.
He said, look, should I go and flee from this situation?
कहने कि मैं इस गाल तो डर दे मारे दौड़ के चल जाऊँ.
If people want to kill me, they can. I'm not going to stop building the wall.
जब मैंने मारना तो मार दो. मैं दीवार बनाऊँ तो नहीं रुकना.
How many of us become fearful?
साढ़े बीच किन्हें हैगे जेरे बहादुर बन जान दिया.
How many of us become disturbed and want to flee?
किन्हें हैगे जेरे दौड़ियाँ दिया और डर दे मारे दौड़ के चल जान दिया कि मैंने कभी ना कोई कुछ.
And run away from building God's work.
प्रभु दे काम तो ਬਣਾਉਣ ਕੰਮ ਕਾਂ ਕਰਨ ਤੋਂ ਦੌੜੀਆਂ ਦੇ ਆ.
ਬਿਲਡਿੰਗ ਦ ਚਰਚ, ਬਿਲਡਿੰਗ ਦ ਕਿੰਗਡਮ ਆਫ ਗੋਡ.
ਮੰਡਲੀ ਬਣਾਉਣ ਤੋਂ, ਪ੍ਰਭੂ ਦੇ ਰਾਜ ਨੂੰ ਬਣਾਉਣ ਤੋਂ ਦੌੜੀਆਂ ਦੇ ਆ.
ਐਂਡ ਵੀ ਵਾਂਟ ਟੂ ਰਨ ਅਵੇ.
ਅਸੀਂ ਦੌੜ ਜਾਣਾ ਚਾਹੁੰਦੇ ਆ ਪ੍ਰਭੂ ਦੀ ਸੇਵਾ ਤੋਂ.
ਨਹਿਮਾਇਆ ਵਾਸ ਕੋਰੇਜਸ.
ਨਹਿਮਾਇਆ ਹਿੰਮਤ ਵਾਲਾ ਸੀਗਾ.
ਐਂਡ ਲੁੱਕ ਐਟ ਵਾਟ ਹੈਪਨਸ ਹੇਅਰ.
ਦੇਖੋ ਕੀ ਹੋਇਆ ਇੱਥੇ.
ਇਨ ਵਰਸ 15.
ਸੌਰੀ ਵਰਸ.
ਵਰਸ 15.
15 ਆਇਤ ਦੇ ਵਿੱਚ.
ਇਟ ਟੈਲਸ ਅਸ ਇਟ ਟੁਕ 52 ਡੇਜ਼ ਟੂ ਬਿਲਡ ਥੀਸ massive wall. This is amazing.
52 din lage, 52 din lage sari deewar nu banaun de vich.
We had an extension done on our house when we first moved in.
Jado move hoye sige bhai unhon ne apne ghar ch extension apna badhaya
siga. Just a small extension.
Chote extensions ka.
Just slightly extended the kitchen and the living room.
Rasoi ta living room thode badhaya siga.
You know how long it took to do?
Pata kinna le chair lag gaya?
2.5 months.
2.5 mahine.
75 days.
75
din. A small extension.
Chote extension 75 din.
These walls, which were miles long, took 52 days.
Eh diwaran jehdi milo mil lambiyan sigiyan bahut zyada lage banaun nu.
Because the people were determined.
Phir lokan ne thaan liya, irada kar liya.
They set their hearts on building the wall.
Unhon ne dil laata ki assi diwar banauni banauni aa.
And the enemies came. They attacked, but they were courageous.
Dushman aaye, dushman ne hamla kita. ਪਰ ਫਿਰ ਵੀ ਹਿੰਮਤ ਨਹੀਂ ਹਾਰੇ. ਉਹ ਕਹਿੰਦੇ ਸੀ ਦੀਵਾਰ ਬਣਾਉਣੀ ਬਣਾਉਣੀ ਆ.
ਐਂਡ ਵਰਸ 16 ਇਜ਼ ਐਨ ਅਮੇਜ਼ਿੰਗ ਵਰਸ.
ਸੋਨਾ ਹੈ ਤੇ ਜੀ ਵਾਇਤ ਹੈ ਗਿਆ.
ਇਟ ਟੈਲਸ ਅਸ
ਦੱਸਦੀ ਆ
ਵੈਨ ਦ ਐਨੀਮੀਜ਼ ਆਫ ਦ ਜੂਸ ਸੋ ਦਿਸ
ਜਦੋਂ ਸਾਡੇ ਦੁਸ਼ਮਣਾਂ ਨੇ ਦੇਖਿਆ
ਦੈਟ ਹੈਡ ਬੀਨ ਕੰਪਲੀਟਡ
ਜਦੋਂ ਦੁਸ਼ਮਣਾਂ ਨੇ ਦੇਖਿਆ ਕਿ ਦੀਵਾਰ ਤੇ ਪੂਰੀ ਹੋ ਚੁੱਕੀ ਆ.
ਵਾਟ ਹੈਪਨਡ
ਕੀ ਹੋਇਆ.
ਲੈਟਸ ਰੀਡ ਦ ਵਰਸ.
ਪੜੋ ਆਇਤ ਨੂੰ.
ਐਂਡ ਇਟ ਹੈਪਨਡ ਵੈਨ ਆਲ ਆਵਰ ਐਨੀਮੀਜ਼ ਹਰਡ ਆਫ ਇਟ ਦੈਟ ਇਜ਼ ਦੈਟ ਹਰਡ ਦੈਟ ਦ ਵਾਲਸ ਵਰ ਬਿਲਟ. And all the nations around us saw these things, that they were very disheartened in their own eyes, for they perceived that this work was done by our God.
Jab hamare sab dushmanon ne ye suna ki diwar ban gayi hai, kaam pura ho gaya, to hamare aapas ke sab qaumein darne lagi aur apni hi nazar mein khud zaleel ho gaye, kyunki unhone jaan liya कि ये काम हमारे खुदा की तरफ से है.
They perceived that this was done by God.
उन्होंने जान लिया कि ये काम रब वालों हैगा.
God used Nehemiah.
परमेश्वर ने नहमाया का इस्तेमाल किया.
To stir the people.
सेवा लोगों का इस्तेमाल किया.
The people were involved in the work.
लोकी काम में जुटे सके.
They were attacked by the enemies.
दुश्मनों ने हमला किया.
But then the enemies saw that it was God who did who had done the had completed the walls. It was the work was done by God.
ਦੁਸ਼ਮਣ ਨੇ ਕੀ ਦੇਖਿਆ ਕਿ ਬੰਦੇ ਦਾ ਕੰਮ ਨਹੀਂ, ਇਹ ਰੱਬ ਦਾ ਕੰਮ ਹੈ. ਰੱਬ ਨੇ ਆਪਣਾ ਕੰਮ ਪੂਰਾ ਕੀਤਾ ਬੰਦਿਆਂ ਦੁਆਰਾ.
Chapter 7 verse 1 tells us that the doors were hung as well.
ਸਾਤਵਾਂ ਚੈਪਟਰ ਪਹਿਲੇ ਹੀ ਲਿਖਿਆ ਕਿ ਸ਼ਹਿਰ ਪਨਾਹ ਦੇ ਜਿਹੜੇ ਦਰਵਾਜ਼ੇ ਸੀਗੇ ਉਹ ਵੀ ਚੂਲਿਆਂ ਤੇ ਲਾਤੇ.
Brother, sister, it's God.
ਪ੍ਰਭੂ ਹੈਗਾ.
God who was behind it.
ਪ੍ਰਭੂ ਹੈਗਾ ਜਿਹੜੇ ਦੇ ਪਿੱਛੇ ਆ.
When you see a person who's saved,
ਜੋ ਤੁਸੀਂ ਦੇਖਦੇ ਕਿਸੇ ਇਨਸਾਨ ਨੂੰ ਬਚਾਇਆ ਗਿਆ,
you witness to them,
ਉਹਨੂੰ ਗਵਾਹੀ ਦਿੱਤੀ ਆ.
Don't say I've done it.
ਇਹ ਨਾ ਕਹੋ ਕਿ ਮੈਂ ਬਚਾਇਆ ਉਹਨੂੰ.
It's not you who's done it. God used you, but it's God who's done it.
ਤੁਸੀਂ ਨਹੀਂ ਬਚਾਇਆ, ਬਚਾਉਂਦਾ ਰੱਬ ਆ, ਜ਼ਰੀਆ ਤੁਸੀਂ ਹੈਗੇ ਆ.
God chose to save that person in
ਪਰਮੇਸ਼ਵਰ ਨੇ ਚੁਣਿਆ ਉਸ ਇਨਸਾਨ ਨੂੰ ਬਚਾਉਣ ਦੇ ਲਈ ਸੰਦੀਪ ਕਾਲ ਦੇ ਵਿੱਚ.
God sent his son into the world to die for them.
ਪਰਮੇਸ਼ਵਰ ਆਪਣਾ ਪੁੱਤਰ ਭੇਜਿਆ ਦੁਨੀਆ ਵਿੱਚ ਬਚਾਉਣ ਦੇ ਲਈ.
God then raised them from spiritual death to spiritual life.
ਪਰਮੇਸ਼ਵਰ ਨੇ ਉਹਨਾਂ ਨੂੰ ਰੂਹਾਨੀ ਮੌਤ ਤੋਂ ਰੂਹਾਨੀ ਜ਼ਿੰਦਗੀ ਵਿੱਚ ਜ਼ਿੰਦਾ ਕੀਤਾ.
God caused them to be born again.
ਪਰਮੇਸ਼ਵਰ ਨੇ ਹੋ ਦਿੱਤਾ ਕਿ ਉਹਨਾਂ ਨੇ ਨਵਾਂ ਜਨਮ ਪਾਇਆ.
God gave them the gift of faith.
ਪਰਮੇਸ਼ਵਰ ਨੇ ਉਹਨਾਂ ਨੂੰ ਵਿਸ਼ਵਾਸ ਦਾ ਵਰਦਾਨ ਦਿੱਤਾ.
So they repented and faith in Christ.
ਉਹਨਾਂ ਤੋਬਾ ਕੀਤੀ ਪ੍ਰਭੂ ਯਿਸੂ ਮਸੀਹ ਤੇ ਉਹਨਾਂ ਨੇ ਵਿਸ਼ਵਾਸ ਕੀਤਾ.
It's God who keeps them in the faith.
ਪ੍ਰਭੂ ਹੈ ਜਿਹੜਾ ਉਹਨਾਂ ਨੂੰ ਵਿਸ਼ਵਾਸ ਦੇ ਸਮਾਰੀ ਰੱਖਦਾ.
It's God who changes and sanctifies.
ਪਰਮੇਸ਼ਵਰ ਜਿਹੜਾ ਉਹਨਾਂ ਨੂੰ ਬਦਲਦਾ, ਉਹਨਾਂ ਨੂੰ ਪਾਕੀਜ਼ ਕਰਦਾ.
It is God who will take their souls to heaven when they die.
ਪਰਮੇਸ਼ਰ ਜਿਹੜਾ ਉਹਨਾਂ ਦੀ ਰੂਹਾਂ ਨੂੰ ਸਵਰਗ ਲੈ ਕੇ ਜਾਊਗਾ ਆਪਣੇ ਕੋਲ
ਐਂਡ ਇਟ ਇਜ਼ ਗੋਡ ਹੂ ਵਿਲ ਰੇਜ਼ ਥੈਮ ਫਰਮ ਡੈਥ ਟੂ ਲਾਈਫ ਐਂਡ ਥੇਅਰ ਬੋਡੀਜ਼ ਵਿਲ ਬੀ ਰੈਜ਼ਰੈਕਟਡ ਵੈਨ ਕ੍ਰਾਈਸਟ ਕਮਸ
ਪਰਮੇਸ਼ਰ ਹੈਗਾ ਜਿਹੜਾ ਕਿ ਉਹਨਾਂ ਨੂੰ ਜਲਾਊਗਾ ਜ਼ਿੰਦਾ ਕਰੂਗਾ ਜਦੋਂ ਪ੍ਰਭੂ ਯੀਸ਼ੂ ਜੀ ਦੁਆਰਾ ਵਾਪਸ ਆਓਗੇ ਤਾਂ ਮੁਰਦਿਆਂ ਵਿੱਚੋਂ ਜਲਾਏ ਜਾਓਗੇ ਉਹ
ਗੋਡ ਹੂ ਵਿਲ ਟੇਕ ਥੈਮ ਟੂ ਅ ਨਿਊ ਹੈਵਨ ਐਂਡ ਅ ਨਿਊ
ਪ੍ਰਭੂ ਜਿਹੜਾ ਉਹਨਾਂ ਨੂੰ ਨਵੀਂ ਜ਼ਮੀਨ ਤੇ ਨਵੇਂ ਅਸਮਾਨ ਵਿੱਚ ਲੈ ਕੇ ਜਾਊਗਾ
ਇਟਸ ਗੋਡ
ਸਾਰਾ ਕੰਮ ਪਰਮੇਸ਼ਰ ਦਾ
ਵੈਨ ਅ ਪਰਸਨ ਸੀਜ਼ ਅਸ ਚੇਂਜਿੰਗ
ਜਦੋਂ ਕੋਈ ਦੇਖਦਾ ਸਾਨੂੰ ਬਦਲਦਿਆਂ ਨੂੰ
ਵੈਨ ਵੀ ਰਿਪੈਂਟ ਵੈਨ ਵੀ ਬਿਲੀਵ
ਜਦੋਂ ਤੌਬਾ ਕਰਦੇ ਹਾਂ ਅਸੀਂ ਜਦੋਂ ਬਦਲ ਜਾਂਦੇ ਹਾਂ
ਦੇ ਵਿਲ ਪਰਸੀਵ ਲਾਈਕ ਦ ਐਨੀਮੀਜ਼ ਆਫ ਨਹਿਮਾਇਆ
ਦੁਸ਼ਮਣਾਂ ਵਾਂਗਰ ਨਹਿਮਾਇਆ ਦੇ ਦੁਸ਼ਮਣਾਂ ਵਾਂਗਰ ਉਹ ਜਾਣ ਲਓਗੇ
ਦੈਟ ਦਿਸ ਵਰਕ ਵਾਸ ਡਨ ਬਾਈ ਆਵਰ ਗੋਡ
ਕਿ ਇਹ ਕੰਮ ਸਾਡੇ ਖੁਦਾ ਨੇ ਕੀਤਾ
Isn't this what we want to see?
ਕਿ ਅਸੀਂ ਇਹ ਨਹੀਂ ਦੇਖਣਾ ਚਾਹੁੰਦੇ
ਪੀਪਲ ਕਮ ਇਨ ਟੂ ਕ੍ਰਾਈਸਟ
ਲੋਕੀ ਪ੍ਰਭੂ ਯਿਸੂ ਮਸੀਹ ਕੋ ਆਉਂਦੇ
ਆ ਪੀਪਲ ਬੀਇੰਗ ਬਪਟਾਈਜ਼
ਬਪਤਿਸਮਾ ਲੈਂਦੇ ਆ
ਵੀ ਹੀਅਰ ਦੈਟ ਟੈਸਟਿਮਨੀ
ਅਸੀਂ ਉਹਨਾਂ ਦੀ ਗਵਾਹੀਆਂ ਸੁਣਦੇ ਆ
ਐਂਡ ਦੇ ਸਪੀਕ ਆਫ ਹਾਊ ਗੋਡ ਵਰਕਡ ਇਨ ਥੇਅਰ ਲਾਈਫ
ਉਹ ਦੱਸਦੇ ਆ ਗਵਾਹੀ ਵਿੱਚ ਕਿਦਾਂ ਪ੍ਰਭੂ ਨੇ ਸਾਡੇ ਦਿਲਾਂ 'ਚ ਕੰਮ ਕੀਤਾ
ਪੀਪਲ ਵਿਲ ਸੀ ਵੀ ਵਿਲ ਆਲ ਸੀ ਦਿਸ ਇਜ਼ ਗੋਡ
ਲੋਕੀ ਦੇਖੂਗੇ ਇਹ ਰੱਬ ਦਾ ਕੰਮ ਹੈਗਾ ਜਿਹੜਾ ਸਾਰਾ ਕੀਤਾ ਬੰਦੇ ਦਾ ਨਹੀਂ
And therefore, brother, sister,
ਇਸ ਕਰਕੇ ਭਰਾਵੋ ਭੈਣੋ
we will not flee.
ਅਸੀਂ ਦੌੜਾਂਗੇ ਨਹੀਂ
We'll put our hands to the work.
ਅਸੀਂ ਕੰਮ ਤੋਂ ਦੌੜਾਂਗੇ ਨਹੀਂ
We'll pray that God will strengthen our hands.
ਪ੍ਰਾਰਥਨਾ ਕਰਕੇ ਪ੍ਰਭੂ ਸਾਡੇ ਹੱਥਾਂ ਨੂੰ ਜ਼ੋਰ ਬਖਸ਼
And build his church.
ਆਪਣੀ ਮੰਡਲੀ ਬਣਾ
So that our God,
ਤਾਂ ਸਾਡਾ ਪਰਮੇਸ਼ਰ
our unique and all-powerful God,
ਅਜੀਬ ਸਰਵਸ਼ਕਤੀਮਾਨ ਇਲਾਹੀ ਪਰਮੇਸ਼ਰ
gets all the glory, honor, and
ਉਹਦੇ ਨਾਮ ਨੂੰ ਸਾਰੀ ਇੱਜ਼ਤ ਸਾਰੀ ਮਹਿਮਾ ਸਾਰਾ ਜਲਾਲ ਹਾਸਲ ਹੋਵੇ
as the church of Jesus Christ is built
ਜਿੱਦਾਂ ਪ੍ਰਭੂ ਯਿਸੂ ਮਸੀਹ ਦੀ ਮੰਡਲੀ ਬਣਾਈ ਜਾ ਰਹੀ ਹੈਗੀ ਆ
ਆਮੇਨ
ਆਮੇਨ